ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੇ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵਹੁ ਸੂਖ ਕਨੇਰੇ। ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਆਉ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੁਖਮਨੀ ਬਾਣੀ ਦਾ ਸਿਰਲੇਖ ਸਤਿਗੁਰੂ ਨੇ ਆਪ ਲਿਖਿਆ ਹੈ। ਠੀਕ ਹੈ, ਭਾਵੇਂ ਮਣੀਆਂ ਤਾਂ ਹੋਰ ਵੀ ਹਨ, ਕੋਈ ਚਿੰਤਾ ਮਣੀ ਵੀ ਹੈ, ਹੋਰ ਮਣੀਆਂ ਵੀ ਹਨ, ਪਰ ਇਹ ਸੁਖ ਮਣੀ ਇਹ ਸੁਖਾਂ ਦੀ ਮਣੀ ਹੈ। ਮਨਾਂ ਨੂੰ ਸੁਖ ਦੇਣ ਵਾਲੀ ਇਹ ਬਾਣੀ ਹੈ। ਇਸ ਬਾਣੀ ਦਾ ਕੇਂਦਰੀ ਸਿਧਾਂਤ ਹੈ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਹ ਬਾਣੀ ਸੁਖਾਂ ਦੀ ਮਣੀ ਹੈ। ਇਸ ਬਾਣੀ ਦਾ ਮੁੱਖ ਭਾਵ ਇਹ ਹੈ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੀ ਸੁਖਾਂ ਦਾ ਸਮੂਹ ਹੈ, ਸਭ ਤੋਂ ਵੱਡਾ ਸੁਖ ਹੈ। ਇਹ ਵਸਦਾ ਕਿੱਥੇ ਹੈ? ਭਗਤ ਜਨਾਂ ਕੈ ਮਨ ਬਿਸਰਾਮ। ਇਹ ਨਾਮ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਮਨ ਵਿੱਚ ਵਸ ਰਿਹਾ ਹੈ। ਇਸ ਦਾ ਮਤਲਬ ਇਹ ਹੈ, ਜੇ ਕਿਸੇ ਨੇ ਉਸ ਨਾਮ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣਾ ਪਵੇਗਾ। ਕਿਉਂ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇ ਆਪਾਂ ਹੀਰੇ ਮੋਤੀਆਂ ਦਾ ਵਪਾਰ ਕਰਨਾ ਹੋਵੇ ਤਾਂ ਜੌਹਰੀਆਂ ਦੇ ਪਾਸ ਹੀ ਜਾਣਾ ਪਵੇਗਾ। ਜੇ ਸੋਨੇ ਦਾ ਵਪਾਰ ਕਰਨਾ ਹੋਵੇ ਤਾਂ ਸਵਰਨਕਾਰਾਂ ਦੀ ਸੁਨਿਆਰਿਆਂ ਦੀ ਮਾਰਕੀਟ ਵਿੱਚ ਹੀ ਜਾਣਾ ਪਵੇਗਾ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ, ਜੇ ਅਸੀਂ ਨਾਮ ਦਾ ਸੌਦਾ ਖਰੀਦਣਾ ਹੈ ਤਾਂ ਉਹਨਾਂ ਮਹਾਂਪੁਰਖਾਂ ਦੇ ਪਾਸ ਹੀ ਜਾਣਾ ਪਵੇਗਾ ਜਿਹੜੇ ਇਸ ਨਾਮ ਦਾ ਵਪਾਰ ਕਰਦੇ ਹਨ। ਜਦ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਆਰੰਭ ਦੇ ਵਿੱਚ ਗੁਰੂਆਂ ਦੇ ਗੁਰੂ ਅਕਾਲ ਪੁਰਖ ਦਾ ਮੰਗਲਾਚਰਨ ਕੀਤਾ ਹੈ। ਉਸ ਤੋਂ ਬਾਅਦ ਸਿਮਰਨ ਦੀ ਮਹਿਮਾ ਮੁੱਖ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਪ੍ਰਗਟਾਈ ਹੈ ਅਤੇ ਹੁਣ ਦੂਜਾ ਸਲੋਕ ਆਰੰਭ ਹੋ ਰਿਹਾ ਹੈ। ਇਸ ਦੂਜੇ ਸਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ ਅਤੇ ਬਾਕੀ ਜਿਹੜੀ ਅਸ਼ਟਪਦੀ ਹੈ ਉਹਦੇ ਵਿੱਚ ਸਤਿਗੁਰੂ ਨੇ ਨਾਮ ਦੀ ਮਹਿਮਾ ਮੁੱਖ ਰੂਪ ਦੇ ਵਿੱਚ ਵਰਣਨ ਕੀਤੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿਵੇਂ ਅਸੀਂ ਅਰਦਾਸ ਬੇਨਤੀ ਕਰਨੀ ਹੈ, ਇਸ ਸੰਬੰਧ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਲੋ, ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸੇਵਾਹੇ ਗੁਰੂ ਸਾਹਿਬ ਜੀਓ।
ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੀਆਂ 24 ਅਸ਼ਟਪਦੀਆਂ ਲਿਖੀਆਂ ਹਨ। ਹਰ ਅਸ਼ਟਪਦੀ ਤੋਂ ਪਹਿਲਾਂ ਇੱਕ ਸ਼ਲੋਕ ਵੀ ਲਿਖਿਆ ਹੈ। ਉਸ ਸ਼ਲੋਕ ਦੇ ਅੰਦਰ ਮੁੱਖ ਸਿਧਾਂਤ ਹੁੰਦਾ ਹੈ, ਉਸੇ ਦੀ ਵਿਆਖਿਆ ਗਾਂ ਅਸ਼ਟਪਦੀ ਵਿੱਚ ਸਤਿਗੁਰੂ ਨੇ ਕੀਤੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਬਾਣੀ ਜੋ ਸਾਡੇ ਸਵਾਸ ਸਵਾਸ ਨੂੰ ਸਫਲ ਕਰਦੀ ਹੈ, ਸੁਖਮਨੀ ਸਾਹਿਬ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਦੀਨ ਦਰ ਦੁੱਖ ਭੰਜਨਾ। ਹੇ ਵਾਹਿਗੁਰੂ, ਤੂੰ ਦੀਨਾਂ ਦੇ ਗਰੀਬਾਂ ਦੇ ਦੁੱਖ ਦਰਦਾਂ ਨੂੰ ਭੰਜਨਾ ਦਾ ਅਰਥ ਹੈ ਨਾਸ਼ ਕਰਨ ਵਾਲਾ ਹੈ। ਜਿੰਨੇ ਵੀ ਦੀਨਾਂ ਗਰੀਬਾਂ ਦੇ ਦੁੱਖ ਦਲਿੱਦਰ ਨੇ ਉਹਨਾਂ ਸਾਰਿਆਂ ਨੂੰ ਤੂੰ ਨਾਸ਼ ਕਰਦਾ ਹੈ। ਘਟ ਘਟ ਨਾਥ ਅਨਾਥ, ਹੇ ਵਾਹਿਗੁਰੂ ਜੀ, ਤੁਸੀਂ ਅਨਾਥਾਂ ਦੇ ਵੀ ਨਾਥ ਹੋ। ਅਨਾਥ ਕਹਿੰਦੇ ਨੇ ਜੋ ਬੇਸਹਾਰਾ ਹੋਵੇ, ਯਤੀਮ ਹੋਵੇ, ਲਾਵਾਰਸ ਹੋਵੇ, ਤੁਸੀਂ ਅਨਾਥਾਂ ਦੇ ਵੀ ਨਾਥ ਹੋ ਅਤੇ ਘਟਾਂ ਘਟਾਂ ਦੇ ਵਿੱਚ ਆਪ ਜੀ ਦਾ ਨਿਵਾਸ ਹੋ ਰਿਹਾ ਹੈ।
ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਦਾਸ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਨਾਨਕ ਕੇ ਪ੍ਰਭ ਸਾਥ, ਅਤੇ ਮਹਾਰਾਜ ਤੁਸੀਂ ਇਸ ਦਾਸ ਦੇ ਹਮੇਸ਼ਾ ਨਾਲ ਹੀ ਰਹੋ, ਇਹ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਸਾਡਾ ਮਿੱਤਰ ਬਣ ਗਿਆ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਾਨਕੋ ਕਹੋ ਕਾਕੀ ਕਮੀਆਂ। ਜਿਨ੍ਹਾਂ ਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਬਣ ਜਾਵੇ ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਸਤਿਗੁਰੂ ਦੇ ਬਚਨ ਹਨ, ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਜਦੋਂ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਰਹੇਗਾ ਜਹਿ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਫਿਰ ਕਦੇ ਦੁੱਖ ਸਾਡੇ ਨੇੜੇ ਨਹੀਂ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਨਾਨਕ ਕੇ ਪ੍ਰਭ ਸਾਥ, ਤੁਸੀਂ ਮਹਾਰਾਜ ਮੇਰੇ ਹਮੇਸ਼ਾ ਨਾਲ ਹੀ ਰਹੋ।
ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਪਾਈ।
ਲੋ ਹੁਣ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ ਕਿ ਐ ਮਨ, ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਅਤੇ ਭਰਾ ਇਹ ਵੀ ਸਾਡੀ ਸਹਾਇਤਾ ਨਹੀਂ ਕਰ ਸਕਦੇ।
ਮਨ ਊਹਾ ਨਾਮ ਤੇਰੇ ਸੰਗ ਸਹਾਇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨ, ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਮੇਸ਼ਾ ਤੇਰੇ ਨਾਲ ਹੋ ਕੇ ਸਹਾਈ ਮਦਦਗਾਰ ਹੋਵੇਗਾ, ਕਿਉਂਕਿ ਇਸ ਸੰਸਾਰ ਦੇ ਵਿੱਚ ਤਾਂ ਮਾਤਾ ਪਿਤਾ ਪੁੱਤਰ ਮਿੱਤਰ ਭਰਾ ਕੁਝ ਨਾ ਕੁਝ ਸਹਾਇਤਾ ਕਰ ਸਕਦੇ ਹਨ, ਪਰ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ। ਪਰ ਵਾਹਿਗੁਰੂ ਉੱਥੇ ਵੀ ਸਾਡੀ ਰੱਖਿਆ ਕਰਦਾ ਹੈ ਜਿੱਥੇ ਹੋਰ ਕੋਈ ਕਰ ਵੀ ਨਹੀਂ ਸਕਦਾ। ਉਹ ਕਿਹੜੀ ਜਗ੍ਹਾ ਹੈ ਜਿੱਥੇ ਹੋਰ ਕੋਈ ਸਾਡੀ ਸਹਾਇਤਾ ਜਾਂ ਰੱਖਿਆ ਨਹੀਂ ਕਰ ਸਕਦਾ? ਇੱਕ ਤਾਂ ਮਾਤਾ ਦਾ ਗਰਭ ਦਾ ਸਮਾਂ ਹੁੰਦਾ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉੱਥੇ ਸਿਵਾਏ ਅਕਾਲ ਪੁਰਖ ਤੋਂ ਸਾਡੀ ਕੋਈ ਰੱਖਿਆ ਨਹੀਂ ਕਰ ਸਕਦਾ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀਂ। ਦੂਸਰਾ, ਉਹ ਇੱਕ ਅਸਥਾਨ ਹੈ ਜਿੱਥੇ ਕੋਈ ਸਾਡਾ ਰਖਵਾਲਾ ਨਹੀਂ ਬਣ ਸਕਦਾ ਜਦੋਂ ਅਸੀਂ ਇਸ ਦੁਨੀਆਂ ਨੂੰ ਛੱਡ ਕੇ ਪ੍ਰਲੋਕ ਵਿੱਚ ਜਾਂਦੇ ਹਾਂ। ਉੱਥੇ ਵੀ ਕੋਈ ਸਾਡੀ ਸਹਾਇਤਾ ਨਹੀਂ ਕਰ ਸਕਦਾ, ਪਰ ਸਤਿਗੁਰੂ ਕਹਿੰਦੇ ਨੇ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਾਂ, ਉਹ ਨਾਮ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ। ਸਤਿਗੁਰੂ ਦੇ ਬਚਨ ਹੈ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਰੇਰੇ ਦਰਗ ਹੈ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਇਹ ਨਾਮ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਨੇ, ਜਿੱਥੇ ਮਾਤਾ ਪਿਤਾ ਪੁੱਤਰ ਮਿੱਤਰ ਅਤੇ ਭਰਾ ਵੀ ਸਾਡੀ ਸਹਾਇਤਾ ਨਹੀਂ ਕਰ ਸਕਦੇ, ਐ ਮਨਾ, ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇਰੇ ਨਾਲ ਅੰਗ ਸੰਗ ਹੋ ਕੇ ਸਹਾਈ ਹੋਵੇਗਾ।
ਜਹਿ ਮਹਾ ਭਿਆਨ ਦੂਤ ਜਮ ਦਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਅੱਗੇ ਪਰਲੋਕ ਦੇ ਵਿੱਚ ਬਹੁਤ ਭਿਆਨਕ ਜਮ ਦੂਤਾਂ ਦਾ ਦਲ ਸਾਨੂੰ ਘੇਰੇਗਾ, ਕਿਉਂਕਿ ਇਹ ਤੇ ਗੱਲ ਸਪਸ਼ਟ ਹੀ ਹੈ, ਜਦੋਂ ਕੋਈ ਪਾਪੀ ਮਨੁੱਖ ਮਰਦਾ ਹੈ ਤਾਂ ਉਸਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ। ਹਜ਼ੂਰ ਕਹਿੰਦੇ ਨੇ, ਜਿੱਥੇ ਪਰਲੋਕ ਦੇ ਰਸਤੇ ਵਿੱਚ ਬਹੁਤ ਭਿਆਨਕ ਜਮਦੂਤਾਂ ਦਾ ਦਲ ਤੈਨੂੰ ਘੇਰਾ ਪਾਵੇਗਾ।
ਤਹਿ ਕੇਵਲ ਨਾਮ ਸੰਗ ਤੇਰੇ ਚੱਲੈ।
ਉੱਥੇ ਕਿਸੇ ਹੋਰ ਸੰਗੀ ਸਾਥੀ ਨੇ ਸਾਡੀ ਸਹਾਇਤਾ ਨਹੀਂ ਕਰਨੀ, ਉੱਥੇ ਕੇਵਲ ਤਾਂ ਕੇਵਲ ਭਾਵ ਨਰੋਲ ਇੱਕ ਨਾਮ ਹੀ ਤੇਰੇ ਨਾਲ ਜਾਵੇਗਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੱਚਾ ਮਿੱਤਰ ਹੈ, ਲੋਕ ਅਤੇ ਪ੍ਰਲੋਕ ਦਾ ਸਹਾਇਕ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ।
ਜਹਿ ਮੁਸ਼ਕਲ ਹੋਵੇ ਅਤ ਭਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਜਿੱਥੇ ਅੱਗੇ ਪ੍ਰਲੋਕ ਦੇ ਰਸਤੇ ਦੇ ਵਿੱਚ ਤੇਰੇ ਲਈ ਅਤ ਭਾਰੀ ਅਤਸ਼ਾ ਕਰਕੇ ਬਹੁਤ ਭਾਰੀ ਮੁਸ਼ਕਲ ਆਵੇਗੀ, ਭਾਵ ਤੇਰੇ ਤੇ ਬਹੁਤ ਵੱਡੀ ਮੁਸੀਬਤ ਕੋਈ ਆਪਦਾ ਆਵੇਗੀ।
ਹਰ ਕੋ ਨਾਮ ਖਿਨ ਮਾਹੇ ਉਧਾਰੇ।
ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਖਿਨ ਦੇ ਵਿੱਚ ਹੀ ਤੇਰਾ ਉਧਾਰ ਕਰ ਦੇਵੇਗਾ। ਇਹ ਨਾਮ ਦੀ ਮਹਿਮਾ ਹੈ, ਨਾਮ ਦੀ ਸ਼ਕਤੀ ਹੈ। ਜਦੋਂ ਅੱਗੇ ਪ੍ਰਲੋਕ ਦੇ ਰਸਤੇ ਵਿੱਚ ਕੋਈ ਬਹੁਤ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉੱਥੇ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਨੂੰ ਉਸ ਵੇਲੇ ਉਸ ਮੁਸ਼ਕਲ ਤੋਂ ਬਚਾ ਸਕਦਾ ਹੈ।
ਅਨਕ ਪੁਨਹ ਚਰਨ ਕਰਤ ਨਹੀਂ ਤਰੈ।
ਲੋਏ ਪੁਨਹ ਚਰਨ ਸ਼ਬਦ ਇਕੱਠਾ ਹੈ। ਪੁਨਹ ਚਰਨ ਦਾ ਅਰਥ ਹੈ ਪ੍ਰਾਸ਼ਚਿਤ ਕਰਮ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਜਿਹੜਾ ਕਰਮ ਸ਼ਾਸਤਰ ਹੈ ਉਹਦੇ ਵਿੱਚ ਇੱਕ ਪ੍ਰਾਸ਼ਚਿਤ ਕਰਮ ਲਿਖਿਆ ਹੋਇਆ ਹੈ। ਪ੍ਰਾਸ਼ਚਿਤ ਕਰਮ ਉਸਨੂੰ ਕਹਿੰਦੇ ਨੇ ਜੋ ਕੀਤੇ ਹੋਏ ਪਾਪਾਂ ਦੀ ਨਿਵਰਤੀ ਲੂਕੀ ਕੰਮ ਕੀਤਾ ਜਾਵੇ। ਹਾਜ਼ੂਰ ਕਹਿੰਦੇ ਨੇ ਅੱਗੇ ਪਰਲੋਕ ਦੇ ਰਸਤੇ ਦੇ ਵਿੱਚ ਅਨਕ ਪੁਨਹ ਚਰਨ ਕਰਤ, ਚਾਹੇ ਕੋਈ ਅਨੇਕਾਂ ਹੀ ਪ੍ਰਾਸ਼ਚਿਤ ਕਰਮ ਕਰੀ ਜਾਵੇ ਨਹੀਂ ਤਰੈ, ਪਰ ਉਹ ਅੱਗੇ ਜਾ ਕੇ ਪਾਪ ਸਾਗਰ ਤੋਂ ਨਹੀਂ ਤਰ ਸਕਦਾ, ਕਿਉਂਕਿ ਅੱਗੇ ਵੀ ਇੱਕ ਸਮੁੰਦਰ ਆਉਂਦਾ ਹੈ ਜਿਸਦਾ 10,000 ਯੋਜਨ ਵਿਸਤਾਰ ਲਿਖਿਆ ਹੋਇਆ ਹੈ। ਉਸਨੂੰ ਬੈਤਰਨੀ ਨਦੀ ਵੀ ਕਹਿੰਦੇ ਨੇ। ਅਤੇ ਬਾਬਾ ਫਰੀਦ ਜੀ ਨੇ ਪੁਰ ਸਲਾਤ ਕਾ ਪੰਥ ਦੁਹੇਲਾ ਸੰਗਨਾ ਸਾਥੀ ਗਵਨ ਅਕੇਲਾ ਇਹਨਾਂ ਬਚਨਾਂ ਦੁਆਰਾ ਉਸਦਾ ਸੰਕੇਤ ਦਿੱਤਾ ਹੈ। ਹਾਜ਼ੂਰ ਕਹਿੰਦੇ ਨੇ ਅਨੇਕਾਂ ਪ੍ਰਾਸ਼ਚਿਤ ਕਰਮ ਕਰਕੇ ਜਿੱਥੇ ਅੱਗੇ ਬੈਤਰਨੀ ਨਦੀ ਨੂੰ ਅਥਵਾ ਉਸ ਅੱਗ ਦੇ ਸਮੁੰਦਰ ਨੂੰ ਨਹੀਂ ਤਰਿਆ ਜਾਵੇਗਾ।
ਹਰ ਕੋ ਨਾਮ ਕੋਟ ਪਾਪ ਪਰ ਹਰੈ।
ਲੋ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਹਾਈ ਹੋਵੇਗਾ ਜੋ ਕਰੋੜਾਂ ਹੀ ਪਾਪਾਂ ਨੂੰ ਪਰਹਰੈ ਦਾ ਅਰਥ ਨਾਸ ਕਰਦਾ ਹੈ।
ਗੁਰਮੁਖ ਨਾਮ ਜਪਹੋ ਮਨ ਮੇਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਐ ਮੇਰੇ ਮਨ, ਤੂੰ ਗੁਰਮੁਖ ਬਣ ਕੇ ਭਾਵ ਗੁਰੂ ਵਾਲਾ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਨਾਮ ਜਪ, ਕਿਉਂਕਿ ਕਈ ਵਾਰੀ ਆਦਮੀ ਭੁਲੇਖੇ ਵਿੱਚ ਵੀ ਪੈ ਜਾਂਦਾ ਹੈ ਬਈ ਚਲੋ ਠੀਕ ਹੈ, ਨਾਮ ਨੇ ਕਲਿਆਣ ਕਰਨੀ ਹੈ, ਚਲੋ ਨਾਮ ਜਪ ਲੈਣਾ ਚਾਹੀਦਾ। ਪਰ ਸਤਿਗੁਰੂ ਕਹਿੰਦੇ ਨੇ ਆਪਣੇ ਆਪ ਨਾਮ ਜਪ ਕੇ ਤੁਹਾਨੂੰ ਪੂਰਨ ਲਾਭ ਨਹੀਂ ਪ੍ਰਾਪਤ ਹੋ ਸਕਦਾ। ਜਿਵੇਂ ਕੋਈ ਵਿਦਿਆਰਥੀ ਆਪਣੇ ਆਪ ਹੀ ਕੋਈ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰੇ, ਪੜ੍ਹਾਈ ਪੜ੍ਹਨ ਦੀ ਕੋਸ਼ਿਸ਼ ਕਰੇ, ਆਪਣੇ ਆਪ ਕੋਈ ਬੱਚਾ ਕੋਈ ਵਿਦਿਆਰਥੀ ਪੜ੍ਹਾਈ ਕਰਕੇ ਕਾਮਯਾਬੀ ਹਾਸਲ ਨਹੀਂ ਕਰ ਸਕਦਾ। ਟੀਚਰ ਕੋਲੋਂ ਪੜ੍ਹਨਾ ਪੈਂਦਾ, ਮੁਰਸ਼ਦ ਕੋਲੋਂ ਪੜ੍ਹਨਾ ਪੈਂਦਾ, ਉਸਤਾਦ ਕੋਲੋਂ ਪੜ੍ਹਨਾ ਪੈਂਦਾ, ਫਿਰ ਅਸਲੀ ਵਿੱਦਿਆ ਦੇ ਵਿੱਚ ਨਿਪੁੰਨਤਾ ਹਾਸਲ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖ ਨਾਮ ਜਪਹੋ ਮਨ ਮੇਰੇ। ਐ ਮੇਰੇ ਮਨ, ਤੂੰ ਗੁਰਮੁਖ ਬਣ ਕੇ ਗੁਰੂ ਵਾਲਾ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਜਪ, ਇਹਦਾ ਫਲ ਕੀ ਹੋਵੇਗਾ।
ਨਾਨਕ ਪਾਵਹੋ ਸੂਖ ਕਨੇਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਾ, ਫਿਰ ਤੂੰ ਕਨੇਰੇ ਦਾ ਅਰਥ ਹੈ ਬਹੁਤੇ ਸੁੱਖ ਪ੍ਰਾਪਤ ਕਰ ਲਵੇਂਗਾ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਵਾਹਿਗੁਰੂ ਦਾ ਨਾਮ ਜਪ ਕੇ ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਆਤਮਕ ਸੁੱਖ, ਸੰਸਾਰਕ ਸੁੱਖ ਸਾਰੇ ਮਿਲ ਜਾਂਦੇ ਹਨ।
ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੀ ਪੌੜੀ ਵਿੱਚ ਸਿੱਖਿਆ ਦਿੰਦੇ ਹਨ, ਐ ਮਨਾ, ਸਾਰੀ ਸ੍ਰਿਸ਼ਟੀ ਦਾ ਵੀ ਭਾਵੇਂ ਕੋਈ ਰਾਜਾ ਬਣ ਜਾਵੇ ਪਰ ਅਕਸਰ ਮਾਨਸਿਕ ਤੌਰ 'ਤੇ ਉਹ ਵੀ ਤਾਂ ਦੁਖੀ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ। ਜਿਹੜੇ ਮਾਇਆਧਾਰੀ ਲੋਕ ਨੇ, ਬੜੇ ਬੜੇ ਜੋ ਦੀਸਾ ਹੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਚਿੰਤਾ ਦਾ ਰੋਗ ਜੋ ਇੱਕ ਮਾਨਸਿਕ ਰੋਗ ਹੈ ਮਾਇਆਧਾਰੀਆਂ ਨੂੰ ਵਧੇਰੇ ਚਿੰਬੜਦਾ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ, ਦੋਹੋਂ ਬਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਏ। ਗਰੀਬ ਉਹ ਵੀ ਰੋਂਦਾ ਹੈ, ਮਾਇਆਧਾਰੀ ਚਿੰਤਾ ਦੇ ਵਿੱਚ ਗ੍ਰਸਿਆ ਰਹਿੰਦਾ, ਜਿਹੜਾ ਇਹਨਾਂ ਦੋਹਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਵੇ, ਜਿਹਨੂੰ ਨਾ ਮਾਇਆ ਦੀ ਤ੍ਰਿਸ਼ਨਾ ਹੈ ਅਤੇ ਨਾ ਹੀ ਜਿਸਨੂੰ ਗਰੀਬੀ ਦਾ ਕੋਈ ਦੁੱਖ ਹੈ, ਹਜ਼ੂਰ ਕਹਿੰਦੇ ਨੇ ਉਹ ਆਦਮੀ ਸੁਖੀ ਹੋ ਸਕਦਾ ਹੈ। ਸੰਤੋਖੀ ਆਦਮੀ ਹੀ ਸੁੱਖ ਪ੍ਰਾਪਤ ਕਰ ਸਕਦਾ ਹੈ। ਤ੍ਰਿਸ਼ਨਾਲੂ ਆਦਮੀ ਚਾਹੇ ਕਿੰਨੀ ਵੀ ਮਾਇਆ ਇਕੱਠੀ ਕਰ ਲਵੇ, ਉਹਦਾ ਮਨ ਨਹੀਂ ਕਦੀ ਸ਼ਾਂਤ ਹੋ ਸਕਦਾ। ਇਸੇ ਲਈ ਤਾਂ ਸਤਿਗੁਰੂ ਨੇ ਮਾਇਆਧਾਰੀਆਂ ਦੀ ਹਾਲਤ ਬਾਣੀ ਵਿੱਚ ਲਿਖੀ ਹੈ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਮਾਇਆਧਾਰੀ ਦੇਖਣ ਵਾਸਤੇ ਲੋਕਾਂ ਨੂੰ ਸੁਖੀ ਪ੍ਰਤੀਤ ਜ਼ਰੂਰ ਹੁੰਦਾ ਹੈ, ਕਿਉਂਕਿ ਉਹਦੇ ਕੋਲ ਸੁੱਖ ਦੇ ਸਾਧਨ ਵਧੇਰੇ ਹੁੰਦੇ ਨੇ। ਆਪਾਂ ਸੁੱਖ ਦੇ ਸਾਧਨਾਂ ਨੂੰ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਹਾਂ ਵੀ ਇਹ ਆਦਮੀ ਬੜਾ ਸੁਖੀ ਹੋਵੇਗਾ, ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਤਾਂ ਇੱਕ ਸੁੱਖ ਦਾ ਉੱਤੇ ਉਹਨਾਂ ਨੇ ਪਾਜ ਹੀ ਇੱਕ ਮੁਲੰਮਾ ਹੀ ਉੱਤੇ ਸਿਹੜਿਆ ਹੋਇਆ ਹੈ। ਅੰਦਰੋਂ ਤਾਂ ਮਨ ਉਹਨਾਂ ਦਾ ਵੀ ਦੁਖੀ ਹੀ ਰਹਿੰਦਾ ਹੈ, ਅੰਤਰ ਚਿੰਤਾ, ਕਿਉਂਕਿ ਅੰਦਰ ਚਿੰਤਾ ਹੁੰਦੀ ਹੈ, ਚਿੰਤਾ ਦੇ ਨਾਲ ਉਹਨਾਂ ਦਾ ਮਸਤਕ ਅਤੇ ਉਹਨਾਂ ਦਾ ਦਿਲ ਦਿਮਾਗ ਹਮੇਸ਼ਾ ਲਈ ਸਟਰੈਸ ਵਿੱਚ ਰਹਿੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਵੀ ਸੁਖੀ ਤਾਂ ਨਾਮ ਜਪ ਕੇ ਹੀ ਹੋਇਆ ਜਾ ਸਕਦਾ, ਭਾਵੇਂ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਹੋਵੇ, ਪਰ ਅਕਸਰ ਉਹ ਵੀ ਦੁਖੀ ਹੁੰਦਾ ਹੈ।
ਹਰ ਕਾ ਨਾਮ ਜਪਤ ਹੋਏ ਸੁਖੀ ਆ।
ਹਾਂ, ਜੇ ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਲਵੇ ਤਾਂ ਉਹ ਵੀ ਸੁਖੀ ਹੋ ਸਕਦਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਕੋਈ ਗਰੀਬ ਆਦਮੀ ਆਪਣੇ ਦੁੱਖ ਨੂੰ ਅਨੁਭਵ ਕਰਦਾ ਹੈ, ਉਹ ਸੋਚਦਾ ਵੀ ਰਾਜੇ ਸੁਖੀ ਹੋਣਗੇ, ਪਰ ਸਤਿਗੁਰੂ ਕਹਿੰਦੇ ਨਹੀਂ, ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਕਿਉਂ ਨਾ ਹੋਵੇ, ਪਰ ਆਤਮਕ ਤੌਰ 'ਤੇ ਉਹ ਦੁਖੀ ਹੁੰਦਾ ਹੈ, ਅਸ਼ਾਂਤ ਹੁੰਦਾ। ਹਜ਼ੂਰ ਕਹਿੰਦੇ ਨੇ ਜੇ ਉਹ ਵੀ ਨਾਮ ਜਪੇ ਤਾਂ ਉਹਨੂੰ ਵੀ ਆਤਮਕ ਸੁੱਖ ਪ੍ਰਾਪਤ ਹੋ ਸਕਦਾ ਹੈ।
ਲੱਖ ਕਰੋੜੀ ਬੰਧਨ ਪਰੈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਸ ਜੀਵ ਨੂੰ ਸੰਸਾਰ ਦੇ ਵਿੱਚ ਆਉਣ ਦੇ ਨਾਲ ਲੱਖਾਂ ਕਰੋੜਾਂ ਹੀ ਮੋਹ ਮਾਇਆ ਦੇ ਵਾਸ਼ਨਾਵਾਂ ਦੇ ਬੰਧਨ ਪੈਂਦੇ ਹਨ।
ਹਰ ਕਾ ਨਾਮ ਜਪਤ ਨਿਸਤਰੈ।
ਤੇ ਜਦੋਂ ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦਾ ਹੈ, ਨਿਸਤਰੈ, ਇਹ ਨਿਸਪਰਪੰਚ ਤੋਂ ਤਰ ਜਾਂਦਾ ਹੈ। ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਇਸ ਪਾਠ ਨੂੰ ਲਾਖ ਕਰੋੜੀ ਬੰਧ ਨਾ ਭਰੈ, ਇਹ ਨੰਨੇ ਨੂੰ ਵੱਖਰਾ ਕੀਤਾ ਹੈ। ਉਹਨਾਂ ਦਾ ਮਤ ਇਹ ਹੈ ਵੀ ਜਿਹੜਾ ਬੰਧ ਧੱਦੇ ਨੂੰ ਔਂਕੜ ਲੱਗਿਆ ਹੋਇਆ, ਇਸ ਲਈ ਇਹ ਪਾਠ ਬੰਧਨ ਇਕੱਠਾ ਹੋ ਨਹੀਂ ਸਕਦਾ, ਅਤੇ ਇਸ ਲਈ ਨੰਨਾ ਵੱਖਰਾ ਹੀ ਕਰਨਾ ਚਾਹੀਦਾ ਹੈ। ਪਰ ਇੱਥੇ ਮਹਾਂਪੁਰਖ ਇੱਕ ਇਹ ਵਿਚਾਰ ਦੱਸਦੇ ਸਨ ਵੀ ਜਿਹੜੀ ਇਹ ਸਤਿਗੁਰੂ ਦੀ ਬਾਣੀ ਹੈ, ਇਹ ਤੁਰਕੀ ਬਾਣੀ ਹੈ, ਇਹ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਇਹਦੇ ਉੱਤੇ ਕੋਈ ਮਨੁੱਖ ਦਾ ਬਣਾਇਆ ਹੋਇਆ ਪਿੰਗਲ ਦਾ ਨਿਯਮ ਠੋਸਿਆ ਨਹੀਂ ਜਾ ਸਕਦਾ। ਹਾਂ, ਜੇ ਕਿਤੇ ਸੁੱਤੇ ਸਿੱਧ ਕੋਈ ਉਹ ਨਿਯਮ ਘਟਦਾ ਹੈ, ਉਸਨੂੰ ਘਟਾ ਲੈਣਾ ਕੋਈ ਹਰਜ ਵੀ ਨਹੀਂ ਹੈ। ਹਾਂ, ਮੱਲੋ ਮੱਲੀ ਗੁਰਬਾਣੀ ਦੇ ਉੱਤੇ ਕੋਈ ਵਿਆਕਰਨ ਦੇ ਨਿਯਮਾਂ ਨੂੰ ਠੋਸਣਾ, ਅਤੇ ਉਹ ਵੀ ਮਨੁੱਖੀ ਵਿਆਕਰਨ ਦੇ ਨਿਯਮਾਂ ਨੂੰ, ਇਹ ਗੁਰਬਾਣੀ ਦਾ ਇੱਕ ਤਰ੍ਹਾਂ ਦਾ ਅਪਮਾਨ ਹੁੰਦਾ। ਸੋ ਰਹੁ ਵਿਚਾਰ, ਜਿਹੜੇ ਨਵੇਂ ਵਿਦਵਾਨ ਨੇ ਫਿਰ ਉਹ ਇਸ ਪਾਠ ਨੂੰ ਬੰਧ ਨਾ ਪਰੈ ਇਉਂ ਕਰਦੇ ਨੇ, ਇਹਦਾ ਅਰਥ ਫਿਰ ਉਹਨਾਂ ਨੇ ਇਉਂ ਲਿਖਿਆ ਹੈ, ਲੱਖ ਕਰੋੜੀ ਬੰਧ ਨਾ ਪਰੈ, ਵੀ ਇਹ ਮਨੁੱਖ ਚਾਹੇ ਲੱਖਾਂ ਕਰੋੜਾਂ ਰੁਪਏ ਵੀ ਇਕੱਠੇ ਕਰ ਲਵੇ, ਬੰਧ ਨਾ ਪਰੈ, ਪਰ ਜੋ ਅੰਦਰੋਂ ਤ੍ਰਿਸ਼ਨਾ ਹੈ, ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ, ਉਹਨੂੰ ਬੰਧ ਦਾ ਅਰਥ ਹੈ ਵੀ ਠੱਲ ਨਹੀਂ ਪੈ ਸਕਦਾ, ਉਹਨੂੰ ਬੰਨ ਨਹੀਂ ਪੈ ਸਕਦਾ। ਹਾਂ, ਜਦੋਂ ਇਹ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ, ਇਹਦੇ ਨਾਲ ਉਸ ਮਾਇਆ ਦੀ ਨਦੀ ਤੋਂ, ਉਸ ਆਸ਼ਾ ਦੀ ਨਦੀ ਤੋਂ ਇਹ ਨਿਸਤਰੈ, ਨਿਸਵਿਸ਼ੇਸ਼ ਕਰਕੇ ਤਰ ਜਾਂਦਾ ਹੈ, ਇਸ ਤਰ੍ਹਾਂ ਅਰਥ ਕੀਤਾ ਹੈ। ਜਾਂ ਕੁਛ ਹੋਰ ਵਿਦਵਾਨਾਂ ਨੇ ਇੱਕ ਹੋਰ ਢੰਗ ਦੇ ਨਾਲ ਵੀ ਇਹਨਾਂ ਪੰਕਤੀਆਂ ਦਾ ਅਰਥ ਕੀਤਾ ਹੈ, ਲੱਖ ਕਰੋੜੀ ਬੰਧ ਨਾ ਪਰੈ, ਲੱਖਾਂ ਕਰੋੜਾਂ ਯਤਨ ਕਰਨ ਦੇ ਬਾਵਜੂਦ ਵੀ ਬੰਧ ਨਾ ਪਰੈ, ਵੀ ਇਸ ਮਨ ਨੂੰ, ਕਿਉਂਕਿ ਮਨ ਚੰਚਲ ਹੈ, ਇਸ ਮਨ ਨੂੰ ਠੱਲ ਨਹੀਂ ਪੈਂਦਾ, ਇਹ ਮਨ ਆਪਣੀ ਮਰਜ਼ੀ ਨਾਲ ਹੀ ਇੱਧਰ ਉੱਧਰ ਦੌੜਿਆ ਫਿਰਦਾ ਹੈ। ਪਰ ਹਜ਼ੂਰ ਕਹਿੰਦੇ ਹਰ ਕਾ ਨਾਮ ਜਪਤ, ਪਰ ਜਦੋਂ ਇਹ ਮਨ ਸਾਡਾ ਵਾਹਿਗੁਰੂ ਦੇ ਨਾਮ ਨੂੰ ਜਪਣ ਲੱਗ ਪਵੇ, ਨਿਸਤਰੈ, ਇਹ ਨਿਸਪਰਪੰਚ ਤੋਂ ਤਰ ਸਕਦਾ ਹੈ।
ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ।
ਲੋ ਹਜ਼ੂਰ ਕਹਿੰਦੇ ਨੇ ਮਾਇਆ ਦੇ ਅਨੇਕਾਂ ਰੰਗ ਨੇ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੈ ਪ੍ਰਾਣ ਆਧਾਰੀ। ਹਜ਼ੂਰ ਕਹਿੰਦੇ ਨੇ ਜਿੱਥੇ ਅਨੇਕਾਂ ਮਾਇਆ ਦੇ ਰੰਗ ਸਾਡੇ ਮਨ ਦੀ ਤ੍ਰਿਖਾ ਨੂੰ, ਮਨ ਦੀ ਪਿਆਸ ਨੂੰ ਨਹੀਂ ਬੁਝਾ ਸਕਦੇ,
ਹਰ ਕਾ ਨਾਮ ਜਪਤ ਆਗਾਵੈ,
ਉੱਥੇ ਸਾਡਾ ਮਨ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਗਾਵੈ, ਤ੍ਰਿਪਤ ਹੋ ਸਕਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਬਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਇਹ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਅੱਗ ਵਾਂਗ ਹੈ। ਜਿਵੇਂ ਅੱਗ ਨੂੰ ਈਂਧਨ ਦੇ ਨਾਲ ਕਦੇ ਵੀ ਸ਼ਾਂਤ ਨਹੀਂ ਕੀਤਾ ਜਾ ਸਕਦਾ, ਅੱਗ 'ਤੇ ਪਾਣੀ ਪਾਓ ਤਾਂ ਹੀ ਬੁਝਦੀ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਅਨੇਕਾਂ ਮਾਇਆ ਦੇ ਰੰਗ ਨੇ ਸਾਡੀ ਅੰਦਰਲੀ ਪਿਆਸ ਨੂੰ ਨਹੀਂ ਬੁਝਾ ਸਕਦੇ। ਹਾਂ, ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਇਸ ਉੱਤੇ ਪਾ ਦੇਈਏ ਤੇ ਫਿਰ ਇਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਤੇ ਮਨ ਰੱਜਦਾ ਹੈ।
ਜਿਹੇ ਮਾਰਗ ਇਹੋ ਜਾਤ ਇਕੇਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਜਮਾਂ ਦੇ ਰਸਤੇ ਵਿੱਚ ਭਾਵ ਪ੍ਰਲੋਕ ਦੇ ਰਸਤੇ ਵਿੱਚ ਇਹ ਜੀਵ ਬਿਲਕੁਲ ਇਕੱਲਾ ਹੀ ਜਾਂਦਾ ਹੈ।
ਤਹਿ ਹਰ ਨਾਮ ਸੰਗ ਹੋਤ ਸੁਹੇਲਾ,
ਤੇ ਬਈ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਜੇ ਨਾਮ ਇਸ ਦੇ ਕੋਲ ਹੋਵੇ ਨਾ, ਹੋਤ ਸੁਹੇਲਾ, ਫਿਰ ਉੱਥੇ ਵੀ ਇਹ ਸੁਖੀ ਹੋ ਸਕਦਾ ਹੈ। ਕਿਉਂਕਿ ਹੋਰ ਤਾਂ ਕੋਈ ਵਸਤੂ ਅੱਗੇ ਜਾਂਦੀ ਹੀ ਨਹੀਂ ਹੈ। ਜਿੱਥੋਂ ਤੱਕ ਹੋਰ ਧਰਮ ਕਰਮਾਂ ਦਾ ਸਵਾਲ ਹੈ, ਹਜ਼ੂਰ ਨੇ ਬਾਣੀ ਵਿੱਚ ਫੈਸਲਾ ਕਰ ਦਿੱਤਾ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਾ ਗਾਤੀ ਲੁਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਕ ਸਿਮਰਤ ਜਦ ਛੂਟੈ। ਜਿਹੜੇ ਹੋਰ ਧਰਮ ਕਰਮ ਪੁੰਨ ਦਾਨ ਨੇ, ਸਕਾਮ ਕਰਮ, ਉਹ ਤਾਂ ਰਸਤੇ ਵਿੱਚ ਹੀ ਲੁੱਟੇ ਜਾਂਦੇ ਨੇ, ਜਮ ਜਾ ਗਾਤੀਏ ਉਹਨਾਂ ਨੂੰ ਲੁੱਟ ਲੈਂਦੇ ਨੇ। ਅੱਗੇ ਨਾਲ ਜਾਣ ਵਾਲਾ ਤਾਂ ਪਰਮੇਸ਼ਰ ਦਾ ਨਾਮ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਰਸਤੇ ਵਿੱਚ ਇਹ ਜੀਵ ਬਿਲਕੁਲ ਇਕੱਲਾ ਹੀ ਹੁੰਦਾ ਹੈ, ਸਰੀਰ ਵੀ ਇਸ ਦਾ ਨਾਲ ਨਹੀਂ ਹੁੰਦਾ, ਕੇਵਲ ਆਤਮਾ ਹੁੰਦੀ ਹੈ। ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਜੇ ਉੱਥੇ ਵਾਹਿਗੁਰੂ ਦਾ ਨਾਮ ਜੀਵ ਦੇ ਨਾਲ ਹੋਵੇ ਤਾਂ ਅੱਗੇ ਪ੍ਰਲੋਕ ਦੇ ਰਸਤੇ ਵਿੱਚ ਵੀ ਜੀਵ ਸੁਖੀ ਹੋ ਸਕਦਾ ਹੈ।
ਐਸਾ ਨਾਮ ਮਨ ਸਦਾ ਧਿਆਈ ਹੈ,
ਇਹ ਮਨ ਨੂੰ ਸਿੱਖਿਆ ਹੈ ਨਾ। ਇੱਕ ਗੱਲ ਇਹ ਵੀ ਚੇਤੇ ਰੱਖਣੀ ਚਾਹੀਦੀ ਹੈ, ਜਿਹੜਾ ਰਸਨਾ ਤੋਂ ਨਾਮ ਜਪਿਆ ਹੈ ਉਹਦਾ ਸੰਬੰਧ ਸਰੀਰ ਦੇ ਨਾਲ ਹੈ, ਅਤੇ ਜਿਹੜਾ ਅਸੀਂ ਮਨ ਦੁਆਰਾ ਜਪਦੇ ਹਾਂ ਨਾ, ਉਹ ਅੱਗੇ ਨਾਲ ਜਾਂਦਾ, ਕਿਉਂਕਿ ਮਨ ਨੇ ਅੱਗੇ ਜਾਣਾ, ਤਨ ਨੇ ਇੱਥੇ ਰਹਿ ਜਾਣਾ। ਇਸੇ ਲਈ ਸਤਿਗੁਰੂ ਵਾਰ ਵਾਰ ਸਾਨੂੰ ਇਹ ਸਿੱਖਿਆ ਦਿੰਦੇ ਨੇ। ਸਤਿਗੁਰੂ ਕਹਿੰਦੇ ਨੇ ਐਸਾ ਨਾਮ ਮਨ ਸਦਾ ਧਿਆਈ ਹੈ, ਕਹਿੰਦੇ ਮਨ ਨੂੰ ਕਹਿੰਦੇ ਨੇ। ਇਹ ਨਾ ਹੋਵੇ ਸਾਡੇ ਹੱਥ ਵਿੱਚ ਹੀ ਮਾਲਾ ਫੜੀ ਹੋਵੇ, ਰਸਨਾ ਹੀ ਬਸ ਨਾਮ ਜਪਦੀ ਹੋਵੇ। ਉਹ ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇਂ, ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ, ਜਿਹੈ ਭਜਨ ਕਸ਼ ਨਹੀਂ। ਇਹਦਾ ਨਾਮ ਤਾਂ ਭਜਨ ਨਹੀਂ ਹੈ, ਹੱਥ ਵਿੱਚ ਮਾਲਾ ਫੇਰੀ ਜਾਂਦੇ ਹਾਂ ਅਤੇ ਰਸਨਾ ਤੋਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਵੀ ਜਪੀ ਜਾਂਦੇ ਹਾਂ, ਪਰ ਜੇ ਮਨ ਕਿਸੇ ਹੋਰ ਪਾਸੇ ਦੌੜਿਆ ਫਿਰਦਾ ਨਾ, ਤਾਂ ਫਿਰ ਉਹ ਗੱਲ ਨਹੀਂ ਬਣੇਗੀ, ਉਸ ਨਾਮ ਨੇ ਅੱਗੇ ਨਹੀਂ ਸਹਾਇਤਾ ਕਰਨੀ। ਉਹ ਨਾਮ ਤਾਂ ਇੱਕ ਇੱਥੇ ਦੁਨੀਆ ਦੇ ਦਿਖਾਵੇ ਮਾਤਰ ਹੀ ਸਾਬਤ ਹੋ ਜਾਂਦਾ। ਹਾਂ, ਜਦੋਂ ਮਨ ਦੇ ਨਾਲ ਨਾਮ ਜਪਾਂਗੇ, ਐਸਾ ਨਾਮ ਮਨ ਸਦਾ ਧਿਆਈਏ, ਜਿਹੜਾ ਮਨ ਦੇ ਨਾਲ ਜਪਿਆ ਹੋਇਆ ਨਾਮ ਹੈ, ਉਹਨੇ ਇਸ ਮਨ ਦੇ ਨਾਲ ਅੱਗੇ ਵੀ ਜਾਣਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਇਹ ਮਨ ਐਸਾ ਵਾਹਿਗੁਰੂ ਦਾ ਨਾਮ ਸੱਚਾ ਮਿੱਤਰ ਹੈ, ਲੋਕ ਅਤੇ ਪ੍ਰਲੋਕ ਦਾ ਸਹਾਈ ਹੈ, ਇਹਨੂੰ ਹਮੇਸ਼ਾ ਧਿਆਉਣਾ ਚਾਹੀਦਾ ਹੈ।
ਨਾਨਕ ਗੁਰਮੁਖ ਪਰਮ ਗਤ ਪਾਈ ਹੈ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਨਾਮ ਗੁਰਮੁਖ ਬਣ ਕੇ ਜਪਣਾ ਚਾਹੀਦਾ, ਗੁਰੂ ਵਾਲੇ ਹੋ ਕੇ ਜਪਣਾ ਚਾਹੀਦਾ ਹੈ। ਪਹਿਲਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ, ਜੋ ਪੰਜਾਂ ਪਿਆਰਿਆਂ ਤੋਂ ਗੁਰਮਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਉਹਨੂੰ ਪਹਿਲਾਂ ਰਸਨਾ ਤੋਂ ਜਪੋ, ਫਿਰ ਸਵਾਸਾਂ ਦੇ ਨਾਲ ਅਤੇ ਮਨ ਦੁਆਰਾ ਵਾਹਿਗੁਰੂ ਦਾ ਸਿਮਰਨ ਕਰੋ। ਹਜ਼ੂਰ ਕਹਿੰਦੇ ਨੇ ਨਾਨਕ ਗੁਰਮੁਖ ਪਰਮਗਤ ਪਾਈਏ, ਜਦੋਂ ਅਸੀਂ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਜਪਾਂਗੇ, ਫਿਰ ਪਰਮਗਤੀ ਕੇਵਲ ਮੁਕਤੀ ਤੁਰਿਆ ਪਦਵੀ ਪ੍ਰਾਪਤ ਹੋ ਜਾਵੇਗੀ।
ਛੂਟਤ ਨਹੀਂ ਕੋਟ ਲੱਖ ਬਾਹੀ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਕਰੋੜਾਂ ਅਤੇ ਲੱਖਾਂ ਬਾਹਾਂ ਵਾਲੇ ਵੀ ਛੁੱਟ ਨਹੀਂ ਸਕਦੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਬੜੇ ਬੜੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਨੇ, ਜਿਨ੍ਹਾਂ ਦੇ ਕੋਲੇ ਲੱਖਾਂ ਕਰੋੜਾਂ ਫੌਜਾਂ ਹੁੰਦੀਆਂ ਨੇ, ਛੂਟਤ ਨਹੀਂ, ਉਹ ਵੀ ਭਾਈ ਜਮਾਂ ਤੋਂ ਛੁੱਟ ਨਹੀਂ ਸਕਦੇ।
ਨਾਮ ਜਪਤ ਤਹਿ ਪਾਰ ਪਰਾਹੀ,
ਪਰ ਬਈ ਜੇ ਮਨੁੱਖ ਉੱਥੇ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਨਾਮ ਜਪ ਕੇ ਤਹਿ ਪਾਰ ਪਰਾਹੀ, ਉਹ ਅੱਗੇ ਭਵ ਸਾਗਰ ਤੋਂ ਅਥਵਾ ਤ੍ਰਿਸ਼ਨਾ ਦੇ ਵਿਕਾਰਾਂ ਦੇ ਸਾਗਰ ਤੋਂ ਵੀ ਪਾਰ ਉਤਰ ਜਾਂਦਾ ਹੈ।
ਅਨਕ ਬਿਘਨ ਜਹੇ ਆਏ ਸੰਘਾਰਾ।
ਲਓ ਹਜ਼ੂਰ ਕਹਿੰਦੇ ਨੇ ਜਦੋਂ ਅੱਗੇ ਪ੍ਰਲੋਕ ਦੇ ਰਸਤੇ ਦੇ ਅੰਦਰ ਅਨੇਕਾਂ ਹੀ ਵਿਘਨ ਭਾਵ ਅਨੇਕਾਂ ਹੀ ਜਿਹੜੇ ਕੋਈ ਸਾਡੇ ਦੁਸ਼ਮਣ ਨੇ, ਮਨੁੱਖਤਾ ਦਾ ਨੁਕਸਾਨ ਕਰਨ ਵਾਲੇ ਵਿਕਾਰ ਨੇ, ਜਿੱਥੇ ਅਨੇਕਾਂ ਵਿਘਨ ਆ ਕੇ ਸਾਨੂੰ ਸੰਘਾਰਿਆ ਦਾ ਅਰਥ ਨਾਸ ਕਰਦੇ ਹਨ।
ਹਰ ਕਾ ਨਾਮ ਤਤਕਾਲ ਉਧਾਰੈ।
ਵੀ ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤਤਕਾਲ ਦਾ ਅਰਥ ਹੈ ਸ਼ੀਘਰ, ਬਹੁਤ ਛੇਤੀ ਸਾਨੂੰ ਉਧਾਰ ਦਿੰਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਅਨੇਕਾਂ ਵਿਘਨ ਆ ਕੇ ਸਾਨੂੰ ਘੇਰਦੇ ਨੇ ਤਾਂ ਉਸ ਵੇਲੇ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਅਤੇ ਵਾਹਿਗੁਰੂ ਦਾ ਨਾਮ ਬਹੁਤ ਛੇਤੀ ਉਹਨਾਂ ਵਿਘਨਾਂ ਤੋਂ ਸਾਨੂੰ ਮੁਕਤ ਕਰ ਦੇਵੇਗਾ।
ਅਨਕ ਜੋਨ ਜਨਮੈ ਮਰ ਜਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲਓ ਵੀ ਇਹ ਜਿਹੜਾ ਜੀਵ ਹੈ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਅਨਕ ਜੋਨ ਜਨਮੈ ਅਨੇਕਾਂ ਜੁਨੀਆਂ ਦੇ ਵਿੱਚ ਜਾ ਕੇ ਜਨਮ ਲੈਂਦਾ ਹੈ ਅਤੇ ਜਨਮ ਲੈਣ ਤੋਂ ਬਾਅਦ ਮਰ ਜਾਂਦਾ ਹੈ, ਫਿਰ ਜਨਮ ਲੈ ਲੈਂਦਾ ਹੈ। ਇਹ ਜਿਹੜਾ ਜਨਮ ਮਰਨ ਦਾ ਚੱਕਰ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇਹ ਕਦੇ ਮੁੱਕਣ ਵਾਲਾ ਨਹੀਂ ਹੈ।
ਨਾਮ ਜਪਤ ਪਾਵੈ ਬਿਸਰਾਮ।
ਪਰ ਹਜ਼ੂਰ ਕਹਿੰਦੇ ਜੇ ਮਨੁੱਖ ਵਾਹਿਗੁਰੂ ਦਾ ਨਾਮ ਜਪੇ ਅਤੇ ਨਾਮ ਜਪਦਿਆਂ ਹੋਇਆਂ ਇਹਨੂੰ ਹਮੇਸ਼ਾ ਲਈ ਟਿਕਾਓ, ਹਮੇਸ਼ਾ ਲਈ ਵਿਸਰਾਮ, ਹਮੇਸ਼ਾ ਲਈ ਆਰਾਮ ਮਿਲ ਜਾਂਦਾ ਹੈ।
ਹੋ ਮਹਿਲਾ ਮਲ ਕਬਹੁ ਨਾ ਧੋਵੈ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਹਉਮੈ ਕਰਕੇ ਮੈਲਾ ਹੈ। ਅਸੀਂ ਕੋਈ ਵੀ ਕੰਮ ਕਰਦੇ ਹਾਂ ਹਉਮੈ ਵਿੱਚ ਹੀ ਕਰਦੇ ਹਾਂ ਅਤੇ ਹਉਮੈ ਦੀ ਮੈਲ ਦੇ ਨਾਲ ਉਹ ਹਮੇਸ਼ਾ ਲਈ ਮਲੀਨ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਹਉ ਮੈਲਾ, ਇਹ ਜੀਵ ਆਪਣੀ ਹਉਮੈ ਕਰਕੇ ਮੈਲਾ ਹੈ। ਮਲ ਕਬਹੁ ਨਾ ਧੋਵੈ, ਇਹ ਆਪਣੀ ਹਉਮੈ ਦੀ ਮੈਲ ਨੂੰ ਕਿਸੇ ਤਰ੍ਹਾਂ ਵੀ ਕਦੇ ਵੀ ਧੋ ਨਹੀਂ ਸਕਦਾ, ਕਿਉਂਕਿ ਜਿਹੜੀ ਹਉਮੈ ਇੱਕ ਐਸੀ ਸੂਖਮ ਮੈਲ ਹੈ। ਜੇ ਅਸੀਂ ਸੋਚੀਏ ਵੀ ਤੀਰਥਾਂ 'ਤੇ ਨਹਾ ਕੇ ਜਾਂ ਕੋਈ ਵਰਤ ਪੁੰਨ ਦਾਨ ਕਰਕੇ ਇਸ ਮੈਲ ਨੂੰ ਲਾਹ ਦਈਏ ਤਾਂ ਬਲਕਿ ਹੋਰ ਲੱਗਦੀ ਹੈ। ਤੀਰਥ ਵਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ। ਜਿਹੜੇ ਆਮ ਸਾਧਾਰਨ ਦੁਨੀਆਂ ਦੇ ਲੋਕ ਨੇ ਕੋਈ ਤੀਰਥਾਂ 'ਤੇ ਨਹਾ ਕੇ ਆ ਜਾਣ ਉਹਦਾ ਵੀ ਹੰਕਾਰ ਕਰ ਲੈਂਦੇ ਨੇ, ਜੇ ਕੋਈ ਵਰਤ ਰੱਖ ਲਵੇ ਉਹਦਾ ਵੀ ਹੰਕਾਰ ਹੋ ਜਾਂਦਾ ਹੈ, ਜੇ ਕੋਈ ਦਾਨ ਕਰ ਦੇਵੇ ਉਹਦਾ ਵੀ ਹੰਕਾਰ ਕਰ ਬੈਠਦੇ ਨੇ। ਅਤੇ ਗੱਲ ਕੀ, ਹਰ ਚੰਗੇ ਕੰਮ ਦਾ ਵੀ ਆਦਮੀ ਨੂੰ ਹੰਕਾਰ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਹਉਮੈ ਦੀ ਮੈਲ ਬਹੁਤ ਮੁਸ਼ਕਲ ਦੇ ਨਾਲ ਹੀ ਉਤਰਦੀ ਹੈ, ਪਰ ਸਤਿਗੁਰੂ ਦਾ ਕਹਿੰਦੇ ਨੇ ਜੀਵ ਹਉਮੈ ਕਰਕੇ ਮੈਲਾ ਹੈ, ਇਸ ਹਉਮੈ ਦੀ ਮੈਲ ਨੂੰ ਕਦੇ ਵੀ ਆਪਣੇ ਆਪ ਧੋ ਹੀ ਨਹੀਂ ਸਕਦਾ।
ਹਰ ਕਾ ਨਾਮ ਕੋਟ ਪਾਪ ਖੋਵੈ।
ਲੋ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਇੱਕ ਐਸਾ ਸਾਧਨ ਹੈ ਜਿਹੜਾ ਕਰੋੜਾਂ ਪਾਪਾਂ ਨੂੰ ਨਾਸ ਕਰ ਸਕਦਾ, ਭਾਵ ਹਉਮੈ ਦੀ ਮੈਲ ਨੂੰ ਵੀ ਅਤੇ ਕਰੋੜਾਂ ਪਾਪਾਂ ਨੂੰ ਵੀ ਨਾਸ ਕਰ ਸਕਦਾ ਹੈ। ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਸਾਡੇ ਪਾਪ ਨੇ ਉਹ ਤਾਂ ਕਰੋੜਾਂ ਜਨਮਾਂ ਦੇ ਨੇ, ਉਹਨਾਂ ਦੀ ਤਾਂ ਗਿਣਤੀ ਹੀ ਨਹੀਂ ਹੋ ਸਕਦੀ, ਅਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਬਹੁਤ ਛੋਟਾ ਹੈ। ਸਤਿਗੁਰੂ ਨੇ ਪਿੱਛੇ ਆਖਿਆ ਸੀ ਕਿਣਕਾ ਏਕ ਜਿਸ ਜੀ ਬਸਾਵੈ, ਵੀ ਉਹ ਤਾਂ ਕਿਣਕਾ ਮਾਤਰ ਹੈ, ਬੜਾ ਛੋਟਾ ਹੈ, ਅਤੇ ਉਹ ਏਡੇ ਵੱਡੇ ਪਾਪਾਂ ਦੇ ਢੇਰਾਂ ਨੂੰ ਕਿਵੇਂ ਨਾਸ਼ ਕਰੇਗਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਈਂਧਣ ਕੀਤੋ ਮੂਹ ਕਣਾ ਭੋਰੀ ਦਤੀਮ ਪਾਹੇ। ਸਤਿਗੁਰੂ ਕਹਿੰਦੇ ਨੇ ਇੱਕ ਪਾਸੇ ਤੁਸੀਂ ਲੱਕੜਾਂ ਦੇ ਢੇਰ ਲਾ ਦਿਓ, ਸੈਂਕੜੇ ਹਜ਼ਾਰਾਂ ਮਣ ਲੱਕੜਾਂ ਦੇ ਢੇਰ ਲਾ ਦਿਓ, ਭੋਰੀ ਦਤੀਮ ਪਾਹੇ, ਪਾਹੇ ਦਾ ਅਰਥ ਅੱਗ, ਭੋਰੀ ਦਾ ਅਰਥ ਹੈ ਵੀ ਭੋਰੇ ਭੋਰਾ ਕੁ, ਭਾਵ ਥੋੜ੍ਹੀ ਜਿਹੀ ਉਹਨੂੰ ਅੱਗ ਦੀ ਚਿੰਗਿਆੜੀ ਲਾ ਦਿਓ। ਇੱਕ ਪਾਸੇ ਹਜ਼ਾਰਾਂ ਮਣ ਲੱਕੜਾਂ ਦੇ ਢੇਰ ਨੇ ਅਤੇ ਉਹਨੂੰ ਤੁਸੀਂ ਇੱਕੋ ਅੱਗ ਦੀ ਚੰਗਿਆੜੀ ਲਾ ਦਿਓ ਅਤੇ ਉਹ ਸਭ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ। ਈਂਧਣ ਅਧਕ ਸਕੇਲੀਐ ਪਾਈ, ਪਾਵਕ ਰੰਚਕ ਪਾਏ, ਖਿਨ ਪਲ ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਏ। ਜਦੋਂ ਖਿਨ ਅਤੇ ਪਲ ਭਰ ਵੀ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਉਹ ਸਾਰੇ ਪਾਪਾਂ ਨੂੰ ਦਗਧ ਕਰ ਦਿੰਦਾ ਹੈ ਅਤੇ ਵਾਹਿਗੁਰੂ ਦੇ ਨਾਲ ਬਹੁਤ ਛੇਤੀ ਮਿਲਾਪ ਹੋ ਜਾਂਦਾ ਹੈ, ਕਿਉਂਕਿ ਪਾਪ ਹੀ ਨੇ ਜਿਹੜੇ ਸਾਨੂੰ ਪਰਮੇਸ਼ੁਰ ਵੱਲ ਜਾਣ ਨਹੀਂ ਦਿੰਦੇ। ਅਤੇ ਉਹਨਾਂ ਪਾਪਾਂ ਨੂੰ ਨਾਮ ਨੇ ਨਾਸ਼ ਕਰਨਾ। ਇਸੇ ਲਈ ਤਾਂ ਸਤਿਗੁਰੂ ਵਾਰ ਵਾਰ ਸਾਨੂੰ ਇਹ ਸਿੱਖਿਆ ਦਿੰਦੇ ਹਨ, ਭਾਈ ਵਾਹਿਗੁਰੂ ਦਾ ਨਾਮ ਜਪੋ ਅਤੇ ਗੁਰਮੁਖ ਬਣ ਕੇ ਨਾਮ ਜਪੋ, ਗੁਰੂ ਵਾਲੇ ਹੋ ਕੇ ਨਾਮ ਜਪੋ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰਦਾ ਹੈ।
ਐਸਾ ਨਾਮ ਜਪਹੋ ਮਨ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਐਸਾ ਵਾਹਿਗੁਰੂ ਦਾ ਨਾਮ ਹੈ ਜੋ ਸਾਰੇ ਪਾਪਾਂ ਦੀ ਮੈਲ ਨੂੰ ਵੀ ਅਤੇ ਹਉਮੈ ਦੀ ਮੈਲ ਨੂੰ ਵੀ ਧੋਂਦਾ ਹੈ।